ਕਹਿੰਦੇ ਜਿੰਨੇ ਮਰਜ਼ੀ ਯਤਨ ਕਰਦਾ ਪਰ ਜਦ ਤੱਕ ਗੁਰੂ ਨੂੰ ਧਾਰਨ ਨਹੀਂ ਕਰਦਾ ਤਦ ਤੱਕ ਸੁੱਖ ਨਹੀਂ ਮਿਲਣਾ, ਮੁਕਤ ਨਹੀਂ ਹੋਣਾ। ਪੁੱਛੋ ਬਿਵੇਕੀਆ ਜਾਏ, ਜਿਹੜੇ ਬਿਵੇਕ ਵਾਲੇ ਨੇ, ਗਿਆਨਵਾਨ ਨੇ, ਉਹਨਾਂ ਨੂੰ ਪੁੱਛ ਜਾ ਕੇ ਭਗਤ ਕਬੀਰ ਸਾਹਿਬ ਆਪਣੇ ਗੁਰੂ ਦੇ ਨਾਲ ਰਹਿ ਕਰਕੇ ਵੀ ਗੁਰੂ ਬਣਾਉਣ ਦੀ ਇੱਛਾ ਵੀ ਹੈ ਕਿ ਗੁਰੂ ਧਾਰਨ ਕਰਨਾ, ਪਰ ਗੁਰੂ ਨਾਮ ਨਹੀਂ ਦਿੰਦਾ। ਕਿਉਂ ਕਿ ਨੀਵੀਂ ਜਾਤੀ ਦਾ ਹੈ, ਇਸ ਨੂੰ ਨਾਮ ਨਹੀਂ ਦੇਣਾ। ਪਰ ਭਗਤ ਕਬੀਰ ਸਾਹਿਬ ਜੀ ਦੇ ਅੰਦਰ ਇੱਕ ਤਾਂਘ ਹੈ ਕਿ ਮੈਨੂੰ ਗੁਰੂ ਦੀ ਪ੍ਰਾਪਤੀ ਹੋ ਜਾਵੇ, ਗੁਰੂ ਬਿਨਾਂ ਗਤੀ ਨਹੀਂ ਹੈ। ਗੁਰੂ ਧਾਰਨ ਕਰਾਂਗਾ ਤਾਂ ਹੀ ਨਾਮ ਮਿਲਣਾ, ਜੇ ਗੁਰੂ ਧਾਰਨ ਹੀ ਨਾ ਕੀਤਾ ਨਾਮ ਕਿਵੇਂ ਲੈ ਲਵਾਂਗਾ। ਬੇਅੰਤ ਸੇਵਾ ਕਰਦੇ ਨੇ ਭਗਤ ਕਬੀਰ ਸਾਹਿਬ ਕਿ ਕਦੇ ਤਾਂ ਮੇਰਾ ਗੁਰੂ ਮੇਰੇ ਤੇ ਪ੍ਰਸੰਨ ਹੋਵੇਗਾ, ਮੈਨੂੰ ਅਪਣਾ ਲਵੇਗਾ, ਮੈਨੂੰ ਨਾਮ ਦੇਵੇਗਾ। ਪਰ ਰਮਾਨੰਦ ਗੁਰੂ ਜੀ ਸਨ ਮੰਨਦੇ ਨਹੀਂ। ਕਿਸੇ ਨੇ ਜੁਗਤੀ ਦੇ ਨਾਲ ਦੱਸਿਆ, ਕਹਿਣ ਲੱਗੇ ਕਬੀਰ ਤੇਰੀ ਸੇਵਾ ਬੜੀ ਹੈ, ਨਿਮਰਤਾ ਬਹੁਤ ਹੈ, ਸਾਰਾ ਦਿਨ ਰਾਤ ਆਪਣੇ ਗੁਰੂ ਦੀ ਸੇਵਾ ਵਿੱਚ ਲੱਗਾ ਰਹਿੰਦਾ, ਪਰ ਗੁਰੂ ਤੇਰੇ ਤੇ ਪ੍ਰਸੰਨ ਨਹੀਂ ਹੁੰਦੇ, ਤੈਨੂੰ ਅਪਣਾਉਂਦੇ ਨਹੀਂ, ਨਾਮ ਨਹੀਂ ਦਿੰਦੇ। ਕਹਿਣ ਲੱਗਾ ਕੀ ਕਰਾਂ? ਕਹਿੰਦੇ ਜਦ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਤਰਨਗੇ ਨਦੀ ਤੇ ਅੱਗੇ ਲੰਮਾ ਪੈ ਜਾਈ। ਕਹਿੰਦਾ ਠੀਕ ਆ। ਅਗਲਾ ਦਿਨ ਹੋਇਆ, ਅੰਮ੍ਰਿਤ ਵੇਲੇ ਮੂੰਹ ਹਨੇਰੇ ਭਗਤ ਕਬੀਰ ਸਾਹਿਬ ਜੀ ਤੇ ਭਗਤ ਰਾਮਾਨੰਦ ਜੀ ਦੋਨੇ ਜਾਣੇ ਨਦੀ ਤੇ ਇਸ਼ਨਾਨ ਕਰਨ ਗਏ। ਜਦ ਇਸ਼ਨਾਨ ਕਰਨ ਉਤਰੇ ਤਾਂ ਭਗਤ ਕਬੀਰ ਸਾਹਿਬ ਜੀ ਨੇ ਦੇਖ ਲਿਆ ਕਿ ਇਹਨਾਂ ਹੁਣ ਬਾਹਰ ਨਿਕਲਣ ਵਾਲੇ ਨੇ, ਅੱਗੇ ਲੰਮੇ ਪੈ ਗਏ। ਜਦ ਪੈਰ ਦੇ ਨਾਲ ਸਰੀਰ ਲੱਗਾ ਭਗਤ ਕਬੀਰ ਸਾਹਿਬ ਜੀ ਦਾ, ਕਹਿੰਦੇ ਉੱਠੋ ਰਾਮ ਕੇ ਰਾਮ ਕਹੋ, ਇਸੇ ਦੇ ਵਿੱਚ ਨਾਮ ਮਿਲ ਗਿਆ। ਕਹਿੰਦੇ ਐ ਰਾਮ ਦੇ ਜੀਵ, ਉੱਠ ਕੇ ਪਰਮੇਸ਼ਰ ਦਾ ਨਾਮ ਰਾਮ ਰਾਮ ਜਪ। ਭਗਤ ਕਬੀਰ ਸਾਹਿਬ ਜੀ ਨੇ ਚਰਨ ਪਕੜ ਲਏ, ਕਹਿਣ ਲੱਗੇ ਗੁਰੂ ਜੀ ਬਸ ਇੰਨੀ ਉੱਤੇ ਗੱਲ ਸੀ, ਕਦ ਦਾ ਅਪਣਾ ਲੈਂਦੇ, ਮੈਂ ਤਦ ਤੋਂ ਨਾਮ ਜਪਣਾ ਆਰੰਭ ਕਰਦਾ, ਫਿਰ ਵੀ ਸ਼ੁਕਰ ਹੈ ਮਾਲਕ ਦਾ, ਤੁਸੀਂ ਨਾਮ ਤਾਂ ਦਿੱਤਾ। ਗੁਰੂ ਪ੍ਰਸੰਨ ਹੋ ਗਏ ਭਗਤ ਰਾਮਾਨੰਦ ਜੀ। ਕਹਿਣ ਲੱਗੇ ਕਬੀਰ ਬੜੀ ਜੁਗਤੀ ਦੇ ਨਾਮ ਨਾਲ ਲਿਆ, ਬੜਾ ਸਿਆਣਾ ਹੈ, ਬੜੇ ਵਰ ਦਿੱਤੇ, ਔਰ ਭਗਤ ਕਬੀਰ ਸਾਹਿਬ ਜੀ ਨੇ ਗੁਰੂ ਅਪਣਾ ਕਰਕੇ ਪਰਮੇਸ਼ਰ ਦੀ ਆਰਾਧਨਾ ਕੀਤੀ। ਕਬੀਰ ਮੇਰੀ ਰਸਨਾ, ਕਬੀਰ ਇਹ ਜਿਹੜੀ ਰਸਨੀ ਹੈ, ਇਹ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦੀ? ਆਪਣੇ ਮਨ ਨੂੰ ਸਮਝਾਉਂਦੇ ਨੇ, ਔਰ ਸਮਝਾ ਸਮਝਾ ਕੇ ਰਸਨਾ ਦੇ ਉੱਪਰ ਪਰਮੇਸ਼ਰ ਦੇ ਨਾਮ ਦਾ ਵਾਸਾ ਕਰਾਇਆ ਕਿ ਇਹ ਰਸਨਾ ਜਪਦੀ ਕਿਉਂ ਨਹੀਂ? ਰਸਨਾ ਜੇ ਨਾਮ ਨਾ ਜਪੇਗੀ ਤੇ ਆਨੰਦ ਕਿਸ ਦਾ ਲਵੇਂਗੀ? ਰਸਾਂ ਕਸਾਂ ਦੇ ਸਵਾਦ ਵਾਸਤੇ ਤਾਂ ਮਿਲੀ ਨਹੀਂ, ਬੋਲਣ ਵਾਸਤੇ ਤਾਂ ਮਿਲੀ ਨਹੀਂ, ਕਿਸੇ ਦਾ ਖੱਟਾ ਕੌੜਾ ਦੱਸਣ ਵਾਸਤੇ ਤਾਂ ਮਿਲੀ ਨਹੀਂ, ਨਾਮ ਜਪਣ ਵਾਸਤੇ ਮਿਲੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰੇ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਉਪਦੇਸ਼ ਦਿੱਤਾ, ਔਰ ਭਗਤ ਕਬੀਰ ਸਾਹਿਬ ਜੀ ਇਸੇ ਰਸਨਾ ਨੂੰ ਉਪਦੇਸ਼ ਦਿੰਦੇ ਦਿੰਦੇ ਇੱਕ ਦਿਨ ਇਸੇ ਰਸਨਾ ਦੇ ਉੱਪਰ ਪਰਮੇਸ਼ਰ ਦੇ ਨਾਮ ਦਾ ਵਾਸਾ ਕਰ ਗਏ, ਔਰ ਰਸਨਾ ਦੇ ਉੱਪਰ ਹੀ ਪਰਮੇਸ਼ਰ ਦਾ ਘਰ ਬਣ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਪਿਆਰਿਓ, ਜਿਨ੍ਹਾਂ ਨੇ ਹੁਕਮ ਮੰਨਣਾ ਆ ਗਿਆ ਉਹਨਾਂ ਨੇ ਗੁਰੂ ਅਪਣਾ ਲਿਆ, ਔਰ ਗੁਰੂ ਅਪਣਾਉਣ ਕਰਕੇ ਹੀ ਮੁਕਤੀ ਹੈ। ਪੁੱਛੋ ਬਿਵੇਕੀਆ ਜਾਏ, ਗਿਆਨਵਾਨਾਂ ਨੂੰ ਪੁੱਛ ਲਓ ਜਿਨ੍ਹਾਂ ਨੂੰ ਗੁਰੂ ਅਪਣਾਉਣ ਦੀ ਲੋੜ ਪਈ ਔਰ ਬਿਰਤ ਅਵਸਥਾ ਤੱਕ ਗੁਰੂ ਦੀ ਭਾਲ ਵਿੱਚ ਲੱਗੇ ਰਹੇ। ਬਚਪਨ ਤੋਂ ਹੀ ਬਾਬਾ ਫਰੀਦ ਸਾਹਿਬ ਅੱਲਾ ਦੀ ਬੰਦਗੀ ਕਰਦੇ ਸਨ, ਮਾਤਾ ਨੇ ਮਾਲਕ ਦੇ ਨਾਮ ਜਪਣ ਵਿੱਚ ਲਗਾਇਆ ਸੀ ਲਾਲਚ ਦੇ ਕੇ, ਪਰ ਗੁਰੂ ਕੋਈ ਨਹੀਂ ਸੀ ਧਾਰਨ ਕੀਤਾ। ਅੱਧੀ ਉਮਰ ਲੰਘ ਗਈ ਮਾਲਕ ਦੀ ਸਿਫਤ ਕਰਦਿਆਂ ਕਰਦਿਆਂ, ਪਰ ਸੰਸਾਰ ਦੀ ਮਰਿਆਦਾ ਹੈ ਗੁਰੂ ਨੂੰ ਅਪਣਾਉਣ ਦੀ। ਫਿਰ ਠੋਕਰ ਲੱਗੀ ਕਿ ਫਰੀਦ ਗੁਰੂ ਧਾਰਨ ਕੀਤਾ, ਇਹਦੇ ਉਹ ਵੀ ਧਾਰਨ ਦੀ ਲੋੜ ਹੈ, ਇਹਦੇ ਸੰਸਾਰ ਦੀ ਮਰਿਆਦਾ ਹੈ, ਗੁਰੂ ਤੋਂ ਬਿਨਾਂ ਮੁਕਤੀ ਹਾਸਲ ਨਹੀਂ ਹੋਣੀ। ਕਹਿੰਦੇ ਠੀਕ ਹੈ, ਗੁਰੂ ਦੀ ਭਾਲ ਵਿੱਚ ਗਏ, 12 ਸਾਲ ਦੀ ਤਪੱਸਿਆ ਉਵੇਂ ਲੰਘ ਗਈ, 12 ਸਾਲ ਖੂਹ ਦੇ ਵਿੱਚ ਲਮਕਾ ਕਰਕੇ ਕੀਤੀ, ਸਰੀਰ ਨੂੰ ਪੁੱਠਿਆਂ ਲਮਕਾ ਛੱਡਿਆ। ਇਸੇ ਤਰ੍ਹਾਂ 12 ਸਾਲ ਦੀ ਤਪੱਸਿਆ ਗੁਰੂ ਅਪਣਾ ਕੇ ਕੀਤੀ। ਕੈਸੀ ਬੰਦਗੀ ਕੀਤੀ? ਗੁਰੂ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੇ ਨੇ ਗਰਮ ਜਲ ਕਰਾ ਕੇ। ਉਹ ਮਾਘ ਦੀ ਸਰਦੀ ਦੇ ਦਿਨ ਠੰਡੀ ਹਵਾ, ਉੱਪਰੋਂ ਬਾਰਿਸ਼, ਜਿਹੜੀ ਰਾਤ ਦੀ ਰੱਖੀ ਹੋਈ ਅੱਗ ਉਹ ਵੀ ਬੁਝ ਗਈ। ਮਨ 'ਚ ਸੋਚਿਆ ਕਿ ਆਪਣੇ ਗੁਰੂ ਦਾ ਇਸ਼ਨਾਨ ਕਰਾਉਣਾ ਹੈ ਅਤੇ ਅੱਗ ਬੁਝ ਗਈ ਹੈ, ਹੁਣ ਅੱਗ ਕਿੱਥੋਂ ਲਵਾਂਗਾ, ਇਹ ਪਾਣੀ ਕਿਵੇਂ ਗਰਮ ਕਰਾਂਗਾ ਅਤੇ ਕਿਵੇਂ ਗੁਰੂ ਦਾ ਇਸ਼ਨਾਨ ਕਰਾਵਾਂਗਾ। ਜੇ ਮੈਂ ਅੱਜ ਇਹ ਸੇਵਾ ਨਾ ਕਰ ਸਕਿਆ, ਮੇਰੀ ਪਹਿਲੀ ਵੀ ਨਹੀਂ ਸਫਲ ਚਲੀ ਜਾਵੇਗੀ। ਇੰਨੀ ਲਗਨ ਹੈ, ਪ੍ਰੇਮ ਹੈ ਗੁਰੂ ਦੇ ਨਾਲ। ਦੂਰ ਦੇਖਦੇ ਨੇ ਇੱਕ ਦੀਵਾ ਬਲਦਾ, ਕਹਿੰਦੇ ਉੱਥੋਂ ਅੱਗ ਲੈ ਆਵਾਂ ਅਤੇ ਅੱਗ ਲਿਆ ਕਰਕੇ ਇੱਥੋਂ ਲੱਕੜਾਂ ਬਾਲ ਕੇ ਜਲ ਗਰਮ ਕਰ ਲਵਾਂਗਾ। ਜਦ ਉੱਥੇ ਗਏ ਤਾਂ ਵੇਸਵਾ ਦਾ ਦੁਆਰਾ, ਬਾਬਾ ਫਰੀਦ ਸਾਹਿਬ ਜੀ ਨੂੰ ਵੇਸਵਾ ਨੇ ਕਈ ਪ੍ਰਕਾਰ ਦੇ ਤਾਨੇ ਮਿਹਣੇ ਮਾਰੇ, ਪਰ ਸਰੀਰ ਦੇ ਸਹਾਰੇ ਅੱਗ ਲੈਣੀ ਹੈ। ਇਸ ਵੇਲੇ ਜਦ ਬਾਬਾ ਫਰੀਦ ਸਾਹਿਬ ਜੀ ਕਿਸੇ ਗੱਲ 'ਤੇ ਪੂਰਨ ਨਾ ਉਤਰਦੇ ਦਿਸੇ, ਕਹਿਣ ਲੱਗੀ ਜੇ ਅੱਗ ਚਾਹੀਦੀ ਹੈ ਇੱਕ ਅੱਖ ਦੇਣੀ ਪਵੇਗੀ। ਸਸਤਾ ਸੌਦਾ ਸਮਝ ਲਿਆ ਕਿ ਸੇਵਾ ਦੇ ਅੱਗੇ ਤਾਂ ਇਹ ਸਸਤਾ ਹੈ ਸੌਦਾ, ਅੱਖ ਕੱਢ ਕੇ ਦੇ ਦਿੱਤੀ, ਅੱਖ ਦੇ ਪੱਟੀ ਬੰਨ ਲਈ ਅਤੇ ਅੱਗ ਲੈ ਕੇ ਵਾਪਸ ਆ ਗਏ। ਆ ਕੇ ਜਲ ਗਰਮ ਕੀਤਾ, ਆਪਣੇ ਗੁਰੂ ਦਾ ਇਸ਼ਨਾਨ ਕਰਾਇਆ। ਇਸ਼ਨਾਨ ਹੋ ਗਿਆ, ਗੁਰੂ ਪੁੱਛਣ ਲੱਗਾ, ਫਰੀਦ ਤੇਰੀ ਅੱਖ ਨੂੰ ਕੀ ਹੋਇਆ? ਕਹਿੰਦੇ ਆਈ ਹੈ। ਕਹਿੰਦੇ ਆਈ ਹੈ? ਕਹਿੰਦੇ ਹਾਂਜੀ ਆਈ ਹੈ। ਇਸ ਵੇਲੇ ਬਾਬਾ ਫਰੀਦ ਸਾਹਿਬ ਜੀ ਦੇ ਗੁਰੂ ਚੁੱਪ ਹੋ ਗਏ ਅਤੇ ਬਾਬਾ ਫਰੀਦ ਸਾਹਿਬ ਜੀ ਤਾਂ ਜਾਣਦੇ ਸਨ ਕਿ ਇਹਨਾਂ ਨੂੰ ਪਤਾ ਲੱਗ ਗਿਆ, ਕਿਉਂਕਿ ਅੰਤਰ ਜਾਮ ਤਾਂ ਹੈ ਇਹਨਾਂ ਨੂੰ। ਇਹ ਸਮਝ ਗਏ ਨੇ ਕਿ ਅੱਖ ਦੇ ਕੇ ਅੱਗ ਮਿਲੀ ਹੈ ਅਤੇ ਗੁਰੂ ਦੀ ਸੇਵਾ ਪਾਈ ਹੈ। ਕਹਿਣ ਲੱਗੇ ਫਰੀਦ, ਦੱਸ ਜੇ ਆਈ ਹੈ ਇਹ ਛੋਟੀ ਆਵੇ ਕਿ ਵੱਡੀ ਆਵੇ? ਕਹਿੰਦੇ ਨਹੀਂ, ਪਰਮੇਸ਼ਰ ਦੇ ਸ਼ਰੀਕ ਨਹੀਂ ਬਣਨਾ ਚਾਹੀਦਾ, ਛੋਟੀ ਠੀਕ ਹੈ। ਅਤੇ ਇਸ ਵੇਲੇ ਗੁਰੂ ਸਾਹਿਬ ਕਹਿੰਦੇ ਚੱਲ ਠੀਕ ਹੈ, ਫਿਰ ਪੱਟੀ ਉਤਾਰ ਦੇ। ਜਦ ਪੱਟੀ ਉਤਾਰੀ ਤਾਂ ਪਹਿਲਾਂ ਨਾਲੋਂ ਥੋੜ੍ਹੀ ਜਿਹੀ ਛੋਟੀ। ਅੱਜ ਵੀ ਬਾਬਾ ਫਰੀਦ ਸਾਹਿਬ ਜੀ ਦੀ ਵੰਸ਼ ਦੇ ਵਿੱਚ ਜਿਹੜਾ ਵੀ ਬਾਲਕ ਜਨਮ ਲੈਂਦਾ ਉਸ ਦੀ ਉਹ ਇੱਕ ਅੱਖ ਛੋਟੀ ਹੁੰਦੀ ਹੈ, ਇਹ ਨਿਸ਼ਾਨੀ ਹੈ। ਸੋ ਇਸ ਗੁਰੂ ਦੀ ਸੇਵਾ ਕਰਕੇ ਫਲ ਪ੍ਰਾਪਤ ਹੈ। ਭਾਵੇਂ ਅੱਖ ਦੇ ਕੇ ਆ ਗਏ, ਪਰ ਗੁਰੂ ਨੇ ਫਿਰ ਵੀ ਅੱਖ ਵਾਪਸ ਲਿਆ, ਉਹਦੀ ਸੇਵਾ 'ਤੇ ਸਫਲ ਹੋਏ, ਆਪਣਾ ਅਪਣਾ ਲਿਆ। ਜਦ ਆਪਣਾ ਬਣਾ ਲਿਆ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੁੱਛੋ ਵਿਵੇਕੀਆ ਜਾਏ, ਉਹਨਾਂ ਗਿਆਨਵਾਨਾਂ ਨੂੰ ਜਿਨ੍ਹਾਂ ਨੇ ਸਹਿਜ ਅਵਸਥਾ ਨੂੰ ਪਾਇਆ, ਉਹਨਾਂ ਨੂੰ ਪੁੱਛੋ ਕਿ ਗੁਰੂ ਪ੍ਰਾਪਤ ਕਰਨ ਦਾ ਕਿੰਨਾ ਲਾਭ ਹੈ, ਮੁਕਤੀ ਹੈ ਕਿ ਨਹੀਂ, ਉੱਥੋਂ ਪਤਾ ਲੱਗੇਗਾ। ਇਸ ਵਾਸਤੇ ਮਹਾਰਾਜ ਕਹਿੰਦੇ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ, ਹੋਰ ਸਾਧਨਾ ਕਰਕੇ ਪ੍ਰਾਪਤੀ ਨਹੀਂ ਹੋਣੀ ਜਦ ਤੱਕ ਗੁਰੂ ਨੂੰ ਨਹੀਂ ਅਪਣਾਉਂਦੇ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਇੱਕ ਹੁਕਮ ਮਨ ਨਾ ਜਾਣਨੀ ਭਾਈ। ਇੱਕ ਅਜਿਹੇ ਵੀ ਨੇ ਜਿਹੜੇ ਹੁਕਮ ਨੂੰ ਮੰਨਣਾ ਜਾਣਦੇ ਹੀ ਨਹੀਂ। ਵੇਸਵਾ ਕੀ ਜਾਣਦੀ ਸੀ ਕਿ ਆਪਣੇ ਗੁਰੂ ਦੀ ਸੇਵਾ ਦੀ ਪਾਲਣਾ ਕਰਦਾ ਹੈ? ਜੋ ਅੱਗ ਲੈਣ ਵਾਸਤੇ ਇਹ ਵਰਦੇ ਹੋਏ ਮੀਂਹ ਦੇ ਵਿੱਚ ਆਇਆ, ਭਿੱਜੋ ਸਿੱਜੋ ਕੰਬਲੀ, ਰਹਾਂ ਤਾਂ ਟੁੱਟੈ ਨੇਹੋ। ਜੇ ਮੀਂਹ ਦੇ ਵਿੱਚ ਚੱਲਦਾ ਤਾਂ ਕੰਬਲੀ ਭਿੱਜਦੀ ਹੈ, ਜੇ ਰਹਿੰਦਾ ਤਾਂ ਮੇਰਾ ਗੁਰੂ ਦੇ ਨਾਲੋਂ ਨੀਹੋਂ ਟੁੱਟਦਾ ਹੈ, ਮੈਂ ਕਿਵੇਂ ਜਾਵਾਂ? ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇੱਕ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਹੁਕਮ ਮੰਨਣਾ ਹੀ ਨਹੀਂ ਆਉਂਦਾ। ਸਤਿਗੁਰੂ ਪੁਕਾਰ ਪੁਕਾਰ ਕੇ ਆਵਾਜ਼ਾਂ ਮਾਰਦਾ, ਆਵਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ। ਇਹ ਗੁਰੂ ਦੇ ਸਿੱਖੋ, ਗੁਰਬਾਣੀ ਨੂੰ ਗਾਵੋ, ਗੁਰਬਾਣੀ ਨੂੰ ਪੜ੍ਹੋ, ਤੁਹਾਡੀ ਕਲਿਆਣ ਹੋਵੇਗੀ, ਤੁਹਾਨੂੰ ਸੁੱਖ ਮਿਲਣਗੇ, ਤੁਹਾਡੇ ਰੋਗ ਦੂਰ ਹੋਣਗੇ, ਸਰੀਰ ਤੰਦਰੁਸਤ ਹੋਵੇਗਾ, ਸਾਰੇ ਸੁੱਖ ਪ੍ਰਦਾਨ ਹੋਣਗੇ। ਪਰ ਸਿੱਖ ਸੁਣ ਕੇ ਕਹਿੰਦਾ, ਇਹ ਤਾਂ ਇਹਨਾਂ ਦਾ ਵਾਸਤਾ ਹੀ ਹੈ, ਇਹਨਾਂ ਤੇ ਇਹੀ ਕਰਮ ਕਰਨਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਸ਼ਾਂ ਦੇ ਸ਼ਾਂਤਰਾਂ ਦੇ ਵਿੱਚ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਉਪਦੇਸ਼ ਦਿੰਦੇ ਨੇ, ਨਿਰੰਕਾਰ ਦੇ ਨਾਲ ਜੋੜਦੇ ਨੇ, ਕਿਉਂਕਿ ਟੁੱਟੇ ਹੋਏ ਨੇ, ਟੁੱਟੀ ਗੰਢ ਨਿਹਾਰ ਗੋਪਾਲ। ਉਹ ਪਰਮੇਸ਼ਰ ਦੇ ਨਾਲ ਜੋੜਦੇ ਨੇ ਕਿ ਮਾਲਕ ਦਾ ਸਿਮਰਨ ਕਰ ਲੈਣ। ਉਪਦੇਸ਼ ਦਿੰਦੇ ਨੇ, ਦਿੰਦੇ ਵੀ ਉਹਨਾਂ ਨੂੰ ਜਿਹੜੇ ਅਤਸ਼ਾਹ ਕਰਕੇ ਹੰਕਾਰੀ ਹੋ ਗਏ ਔਰ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਪਤਵੰਤੇ ਸਮਝਣ ਲੱਗ ਪਏ, ਪੈਗੰਬਰ ਸਮਝਣ ਲੱਗ ਪਏ, ਪਰ ਮਨਾਂ ਦੇ ਅੰਦਰ ਹੰਕਾਰ ਹੈ, ਹੁਕਮ ਨਹੀਂ ਜਾਣਿਆ। ਦੂਜੇ ਪਾਏ ਫਿਰ ਆਏ, ਦਵੈਤ ਭਾਵ ਦੇ ਵਿੱਚ ਲੱਗ ਕਰਕੇ ਉਹ ਹੰਕਾਰ ਦੇ ਸਹਿਤ ਹੋਏ ਹੋਏ ਬੈਠੇ ਨੇ, ਦੁਬਧਾ ਵਿੱਚ ਫਸੇ ਹੋਏ ਨੇ, ਦਵੈਸ਼ ਅੰਦਰ ਭਰੀ ਹੋਈ ਹੈ, ਈਰਖਾ ਭਰੀ ਹੋਈ ਹੈ, ਦੂਸਰੇ ਨੂੰ ਆਪਣੇ ਸਮਾਨ ਸਮਝਦੇ ਨਹੀਂ। ਗੋਰਖਨਾਥ ਗੁਰੂ ਹੈ 84 ਸਿੱਧਾਂ ਦਾ, ਪਰ 84 ਸਿੱਧ ਵੀ ਗੋਰਖਨਾਥ ਨੂੰ ਗੁਰੂ ਤਾਂ ਅਪਣਾਉਂਦੇ ਨੇ, ਪਰ ਉਸ ਦੇ ਸਾਹਮਣੇ ਆਪਣੇ ਆਪ ਨੂੰ ਵੱਡੇ ਸਮਝਦੇ ਨੇ। ਇਸ ਦੇ ਨਾਲੋਂ ਸਾਡੇ ਵਿੱਚ ਸ਼ਕਤੀਆਂ ਜ਼ਿਆਦਾ ਨੇ। ਵਲੀ ਕੰਧਾਰੀ ਵਰਗੇ ਆਪਣੇ ਆਪ ਨੂੰ ਵੱਡੇ ਪੈਗੰਬਰ ਸਮਝੀ ਬੈਠੇ ਕਿ ਸਾਰੀਆਂ ਸ਼ਕਤੀਆਂ ਮੈਂ ਹੀ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਨੇ, ਜੇ ਕੋਈ ਮੇਰੀ ਪੂਜਾ ਕਰੇਗਾ ਤਾਂ ਕਿਸੇ ਨੂੰ ਪਾਣੀ ਪੀਣ ਵਾਸਤੇ ਮਿਲੇਗਾ। ਰਾਕਸ਼ਾਂ ਵਰਗੇ, ਜੈਂਤਾਂ ਵਰਗੇ ਸੁਭਾਅ ਬਣੇ ਹੋਏ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਨਾਂ ਦੀ ਕਲਿਆਣ ਵਾਸਤੇ ਆਪ ਮਹਾਰਾਜ ਚੱਲ ਕੇ ਉਪਦੇਸ਼ ਦੇਣ ਗਏ। ਇਹਨਾਂ ਦੇ ਹੁਕਮ ਨੂੰ, ਜਿਨ੍ਹਾਂ ਨੇ ਹੁਕਮ ਨੂੰ ਮੋੜਿਆ ਹੋਇਆ, ਦੂਜੇ ਭਾਏ ਫਰਾਏ ਜਿਹੜੇ ਦੁਵੈਸ਼ ਭਾਵ ਦੇ ਵਿੱਚ ਲਾ ਕਰਕੇ ਮੱਤ ਫਰੀ ਹੋਈ ਹੈ, ਮਹਾਰਾਜ ਨੇ ਨਿਰੰਕਾਰ ਦਾ ਉਪਦੇਸ਼ ਦੇ ਕਰਕੇ ਇਹਨਾਂ ਦੇ ਜਿਹੜੀ ਦੁਵੈਸ਼ ਭਾਵ ਸੀ, ਦੁਬਧਾ ਸੀ, ਉਹ ਵੀ ਫਰਾ ਦਿੱਤੀ, ਭਾਵ ਨਾਸ ਕਰ ਦਿੱਤੀ, ਉਲਟਾ ਦਿੱਤੀ, ਚਾਹੇ ਉਹ ਮਾਲਕ ਦੇ ਹੁਕਮ ਨੂੰ ਨਹੀਂ ਸਨ ਮੰਨਣਾ ਜਾਣਦੇ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਇਹ ਸਤਸੰਗੀ ਜਨੋ ਇਹੋ ਜਿਹੇ ਵੀ ਹਨ ਜਿਹੜੇ ਅੱਜ ਵੀ ਆਪਣੇ ਆਪ ਨੂੰ ਵਲੀ ਕੰਧਾਰੀ ਬਣਾਈ ਬੈਠੇ ਨੇ, ਰਾਕਸ਼ਾਂ ਵਰਗੇ ਸੁਭਾਅ ਬਣਾਈ ਬੈਠੇ ਨੇ, ਇੱਕ ਈਰਖਾ ਕਰਕੇ ਆਪਣੇ ਸਮਾਨ ਕਿਸੇ ਨੂੰ ਸਮਝਦੇ ਹੀ ਨਹੀਂ। ਜੇ ਮਾਲਕ ਨੇ 4 ਕੌਡੀਆਂ ਜੇਬ ਵਿੱਚ ਪਾ ਦਿੱਤੀਆਂ, ਆਪਣੇ ਆਪ ਨੂੰ ਉੱਚਾ ਸਮਝ ਬੈਠੇ। ਜੇ ਮਾਲਕ ਨੇ ਉੱਚੀ ਕੁਲ ਵਿੱਚ ਜਨਮ ਦੇ ਦਿੱਤਾ, ਇਹ ਗਰੂਰ ਭਰ ਗਿਆ। ਜੇ ਮਾਲਕ ਨੇ ਸੁੰਦਰ ਸਰੂਪ ਦੇ ਦਿੱਤਾ, ਦੂਸਰੇ ਨੂੰ ਆਪਣੇ ਪਾਸ ਹੀ ਨਹੀਂ ਖੜਨ ਦਿੰਦੇ। ਸੋ ਇਹੋ ਜਿਹੀ ਹਾਲਤ ਬਣ ਗਈ, ਜੀਵ ਜੀਵ ਤੋਂ ਨਫ਼ਰਤ ਕਰਨ ਲੱਗ ਗਿਆ, ਦੂਸਰੀਆਂ ਖਾਣੀਆਂ ਦੇ ਨਾਲ, ਦੂਸਰੀਆਂ ਜੂਨਾਂ ਦੇ ਨਾਲ ਤੇ ਕੀ ਪਿਆਰ ਕਰਨਾ, ਉਹਨਾਂ ਦੇ ਅੰਦਰੋਂ ਤਾਂ ਕੀ ਮਾਲਕ ਦੀ ਜੋਤ ਪਛਾਣਨੀ ਹੈ, ਆਪਣੀ ਹੀ ਜਾਤ ਨੂੰ ਭੁੱਲ ਬੈਠੇ ਕਿ ਜੇ ਇਹ ਮਨੁੱਖਾ ਜਾਤੀ ਹੈ, ਇਸ ਤੋਂ ਵੀ ਨਫ਼ਰਤ ਹੋਣ ਲੱਗ ਗਈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜਾ ਪਾਏ ਫਰਾਏ। ਦੁਬਧਾ ਦੇ ਵਿੱਚ ਲੱਗ ਕੇ, ਈਰਖਾ ਦੇ ਵਿੱਚ ਲੱਗ ਕੇ ਆਪਣੀ ਮਤ ਬਦਲਾ ਚੁੱਕੇ ਫਿਰ ਗਈ ਹੈ। ਸੰਗਤ ਢੋਈ ਨਾ ਮਿਲੇ ਭਾਈ, ਬੈਸਣ ਮਿਲੇ ਨਾ ਥਾਓ। ਜਿਨ੍ਹਾਂ ਨੂੰ ਹੁਕਮ ਦੀ ਪਛਾਣ ਨਹੀਂ ਆਈ, ਉਹਨਾਂ ਨੂੰ ਸੰਗਤ ਵਿੱਚ ਵੀ ਢੋਈ ਨਹੀਂ, ਕਿਉਂਕਿ ਮਨ ਹੀ ਨਹੀਂ ਖੜਦਾ। ਸੰਗਤ ਵਿੱਚ ਆਉਂਦੇ ਵੀ ਨੇ, ਉੱਠ ਕੇ ਉਸੇ ਵੇਲੇ ਚਲੇ ਜਾਂਦੇ ਨੇ। ਉਹਨਾਂ ਨੂੰ ਨਾ ਤੇ ਕਥਾ ਚੰਗੀ ਲੱਗਦੀ ਹੈ, ਨਾ ਕੀਰਤਨ ਚੰਗਾ ਲੱਗਦਾ, ਨਾ ਗੁਰਬਾਣੀ ਸੁਣਨੀ ਚੰਗੀ ਲੱਗਦੀ ਹੈ, ਰਸ ਨਹੀਂ ਆਉਂਦਾ। ਮਨੁੱਖ ਭੋਜਨ ਤਾਂ ਖਾਵੇਗਾ ਜੇ ਭੋਜਨ ਸਵਾਦਲਾ ਲੱਗਦਾ ਹੈ। ਭੋਜਨ ਖਾਧੇ ਦੇ ਵਿੱਚ ਰਸ ਹੈ ਤੇ ਉਹ ਭੋਜਨ ਨੂੰ ਖਾਵੇਗਾ। ਅਗਰ ਭੋਜਨ ਹੀ ਉਸਨੂੰ ਕੌੜਾ ਲੱਗਦਾ, ਬੇਸਵਾਦਾ ਲੱਗਦਾ, ਤੇ ਉਹ ਭੋਜਨ ਨਹੀਂ ਖਾਂਦਾ, ਚਾਹੇ ਭੁੱਖ ਵੀ ਹੈ। ਜਿਹੜੇ ਮਨਮੁੱਖ ਹੋ ਗਏ, ਸਤਿਗੁਰਾਂ ਤੋਂ ਬੇਮੁੱਖ ਹੋ ਗਏ ਨੇ, ਉਹਨਾਂ ਨੂੰ ਇਹ ਅਖੰਡ ਕੀਰਤਨ ਤੇ ਇਸ ਭੋਜਨ ਚੂਰਾ, ਇਹ ਜਿਹੜੀ ਅੰਮ੍ਰਿਤ ਬਾਣੀ ਸਾਚੀ ਮਿੱਠੀ ਧਾਰ, ਜਿਹੜੀ ਅੰਮ੍ਰਿਤ ਵਰਗੀ ਮਿੱਠੀ ਬਾਣੀ ਸੀ, ਉਸਨੂੰ ਕੌੜੀ ਲੱਗਣ ਲੱਗ ਪਈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਵਿਧ ਨੈਨ ਹੁੰਦੀ ਥੀ। ਮਹਾਰਾਜ ਕਹਿੰਦੇ, ਇਹ ਸਾਕਤ ਪੁਰਸ਼ਾਂ ਦੀ, ਬੇਮੁੱਖ ਪੁਰਸ਼ਾਂ ਦੀ, ਮਨਮੁੱਖ ਪੁਰਸ਼ਾਂ ਦੀ ਹਾਲਤ ਅਸੀਂ ਅੱਖਾਂ ਨਾਲ ਦੇਖੀ ਹੈ ਕਿ ਇਹਨਾਂ ਨੂੰ ਅੰਮ੍ਰਿਤਮਈ ਭੋਜਨ ਜਿਹੜਾ ਉਹ ਕੌੜਾ ਲੱਗਦਾ, ਜ਼ਹਿਰ ਵਰਗਾ ਲੱਗਦਾ, ਬੇਸਵਾਦਲਾ ਲੱਗਦਾ, ਉਹ ਖਾ ਨਹੀਂ ਸਕਦੇ। ਕੋਈ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਮੰਦੇ ਭਾਗ ਨਹੀਂ ਉਹਨਾਂ ਦੇ। ਉਹਨਾਂ ਨੂੰ ਸੰਗਤ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ, ਕਥਾ ਕੀਰਤਨ ਗੁਰਬਾਣੀ ਸੁਣਨਾ ਚੰਗਾ ਨਹੀਂ ਲੱਗਦਾ, ਉਹ ਭੋਜਨ ਉਹਨਾਂ ਦੇ ਵੱਸ ਦੀ ਗੱਲ ਨਹੀਂ ਕਿ ਅਸੀਂ ਇਹ ਛੱਕ ਸਕੀਏ। ਮਹਾਰਾਜ ਕਹਿੰਦੇ ਉਹ ਨਹੀਂ ਛੱਕ ਸਕਦੇ। ਇੱਕ ਹੁਕਮ ਮੰਨ, ਮਹਾਰਾਜ ਕਹਿੰਦੇ ਇਕਨਾਂ ਨੇ ਹੁਕਮ ਨੂੰ ਮੰਨ ਲਿਆ ਤੇ ਮੰਨ ਕਰਕੇ ਉਹ ਸਤਸੰਗਤ ਢੋਈ, ਸਤਸੰਗਤ ਦੇ ਵਿੱਚ ਉਹਨਾਂ ਨੂੰ ਢੋਈ ਮਿਲ ਜਾਂਦੀ ਹੈ ਔਰ ਇੱਥੇ ਆ ਕਰਕੇ ਸੰਗਤ ਕਰਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ ਔਰ ਹੁਕਮ ਦੀ ਪਛਾਣ ਕਰਦੇ ਨੇ, ਮਾਲਕ ਦੇ ਅੱਗੇ ਵਾਸਤਾ ਪਾਉਂਦੇ ਨੇ, ਮਾਲਕ ਤੇਰਾ ਹੁਕਮ ਮੰਨਣਾ ਆ ਜਾਵੇ, ਅਸੀਂ ਤੇ ਤੇਰੇ ਦਰ ਦੇ ਭਿਖਾਰੀ ਹਾਂ, ਜਾਚਕ ਹਾਂ, ਕਿਰਪਾ ਕਰੋ ਇਹ ਹੁਕਮ ਮੰਨਣ ਦੀ ਜਾਚ ਆ ਜਾਵੇ। ਅੱਜ ਦੇ ਪਾਵਨ ਮੁੱਖ ਵਾਕ ਵਿੱਚ ਤੀਸਰੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਸਨ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਇੱਕ ਸ਼ਬਦ ਲਿਵਲਾ ਹੈ। ਜਿਨ੍ਹਾਂ ਨੇ ਇੱਕ ਸ਼ਬਦ ਦੇ ਵਿੱਚ ਆਪਣੀ ਲਿਵ ਜੋੜ ਲਈ, ਮਹਾਰਾਜ ਕਹਿੰਦੇ ਇਸ ਬ੍ਰਹਮ ਦੇ ਪਸਾਰੇ ਵਿੱਚ ਤਿੰਨਾਂ ਦਾ ਬ੍ਰਹਮਤ ਰਹਿੰਦਾ ਹੈ, ਭਾਵ ਉਹਨਾਂ ਦਾ ਰੱਖਿਆ ਹੋਇਆ ਨਿਯਮ ਕਾਇਮ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਸ਼ਬਦ ਵਿੱਚ ਲਿਵ ਲੱਗ ਗਈ ਫਿਰ ਪਦਾਰਥਾਂ ਦੀ ਥੋੜ੍ਹ ਨਹੀਂ ਆਉਂਦੀ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੈ ਸਦਾ ਵਸਾਏ। ਮਹਾਰਾਜ ਕਹਿੰਦੇ 36 ਪ੍ਰਕਾਰ ਦਾ ਭੋਜਨ ਥਾਲ 'ਚ ਪਰੋਸਿਆ ਰਹਿੰਦਾ, ਹੰਡਾਉਣ ਵਾਸਤੇ ਅਨੇਕਾਂ ਪ੍ਰਕਾਰ ਦੇ ਰੇਸ਼ਮੀ ਦੁਸ਼ਾਲੇ ਉਸਦੇ ਅੱਗੇ ਪਿੱਛੇ ਰਹਿੰਦੇ ਨੇ, ਸੇਵਾ ਵਾਸਤੇ ਨੌਕਰ ਚਾਕਰ ਖੜੇ ਨੇ, ਅਪਣਾਉਂਦਾ ਕਿਸੇ ਨੂੰ ਨਹੀਂ। ਕਿਉਂ? ਉਹ ਕਹਿੰਦਾ ਜੇ ਹਿਰਦੇ ਅੰਦਰ ਗਰੀਬੀ ਰਹੇਗੀ ਮਾਲਕ ਯਾਦ ਰਹੇਗਾ। ਇੱਕ ਹੁਕਮ ਮੰਨ, ਇਕਨਾਂ ਨੇ ਹੁਕਮ ਮੰਨ ਲਿਆ ਔਰ ਗੁਰਮੁਖ ਦੀ ਪਦਵੀ ਹਾਸਲ ਕਰ ਲਈ। ਨਾ ਜਾਣਨੀ ਦੂਜੇ ਭਾਏ, ਉਹ ਦੂਸਰੇ ਭਾਅ ਨੂੰ ਨਹੀਂ ਜਾਣਦੇ। ਕਿਉਂ? ਫਿਰ ਆਏ ਕਹਿੰਦੇ ਭਾਈ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਜਿਹੜੀ ਦੁਬਧਾ ਸੀ ਉਹ ਫਿਰ ਆਏ, ਫਿਰ ਆ ਕੇ ਫਿਰ ਮਾਲਕ ਦੀ ਸ਼ਰਨ ਵਿੱਚ ਆ ਗਏ ਔਰ ਮਾਲਕ ਦੀ ਸ਼ਰਨ ਵਿੱਚ ਆ ਕੇ ਆਪਣੇ ਔਗੁਣ ਆ ਕੇ ਫਰੋਲ ਦਿੱਤੇ। ਮਹਾਰਾਜ ਸਾਰੀ ਉਮਰ ਔਗੁਣ ਕਮਾਉਂਦੇ ਲੰਘ ਗਏ, ਕਿਰਪਾ ਕਰੋ ਆਪਣੇ ਸ਼ਰਨ ਰੂਪੀ ਪੱਲੇ ਦੇ ਨਾਲ ਬੰਨ ਲਓ। ਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਘਰ ਦਾ ਸੁਭਾਅ ਐਸਾ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਫਿਰ ਆ ਜਾਂਦਾ, ਮਹਾਰਾਜ ਕੰਠ ਨਾਲ ਲਾ ਲੈਂਦੇ ਨੇ। ਕੰਠ ਲਾਏ ਅਵਗੁਣ ਸਭ ਮਿੱਟੇ, ਦਿਆਲ ਪੁਰਖ ਬਖਸ਼ੰਦ, ਉਹ ਬਖਸ਼ਣ ਹਾਰ ਪਿਤਾ ਹੈ, ਸਭ ਨੂੰ ਬਖਸ਼ ਲੈਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਐਸੀ ਅਵਸਥਾ ਬਣ ਜਾਂਦੀ ਹੈ, ਸੰਗਤ ਢੋਈ ਨਾ ਮਿਲੇ ਭਾਈ, ਬੈਸਣ ਮਿਲੇ ਨਾ ਥਾਓ। ਜਿਹੜੇ ਨਹੀਂ ਹੁਕਮ ਮੰਨ ਸਕੇ ਉਹਨਾਂ ਨੂੰ ਸੰਗਤ ਵਿੱਚ ਵੀ ਕੋਈ ਢੋਈ ਨਹੀਂ, ਨਾ ਮਿਲੇ ਨਹੀਂ ਮਿਲਦੀ, ਬੈਸਣ ਮਿਲੇ ਨਾ ਥਾਓ। ਨਾ ਇੱਥੇ ਬੈਠਣ ਵਾਸਤੇ ਥਾਂ ਮਿਲਦੀ ਹੈ, ਨਾ ਪਰਲੋਕ ਦੇ ਅੰਦਰ ਹੀ ਸੱਚਖੰਡ ਵਿੱਚ ਬੈਠਣ ਵਾਸਤੇ ਥਾਂ ਮਿਲਦੀ ਹੈ। ਇੱਥੇ ਵੀ ਆਪਣਾ ਜੀਵਨ ਨਰਕਾਂ ਵਿੱਚ ਹੀ ਭੋਗਦਾ ਹੈ, ਵਿਸ਼ਿਆਂ ਵਿਕਾਰਾਂ ਵਿੱਚ ਜੁਆਰੀ ਬਣ ਕੇ, ਔਰ ਪਰਲੋਕ ਦੇ ਅੰਦਰ ਵੀ ਸਜਾਵਾਂ ਭੋਗਦਾ ਹੋਇਆ ਨਰਕਾਂ ਦੇ ਵਿੱਚ ਹੀ ਜਾ ਕੇ ਥਾਂ ਮਿਲਦੀ ਹੈ। ਉਹਨਾਂ ਨੂੰ ਜੀਵਨ ਦੇ ਅੰਦਰੋਂ ਵੀ ਸੁੱਖ ਪ੍ਰਾਪਤ ਨਹੀਂ ਔਰ ਪਰਲੋਕ ਦੇ ਅੰਦਰ ਜਾ ਕੇ ਵੀ ਥਾਂ ਪ੍ਰਾਪਤ ਨਹੀਂ। ਨਾ ਇੱਥੇ ਕੋਈ ਸੁੱਖ ਹੈ, ਨਾ ਉੱਥੇ ਕੋਈ ਸੁੱਖ ਹੈ, ਇੱਥੇ ਵੀ ਖਰਾਬ ਹੈ, ਉੱਥੇ ਵੀ ਖਰਾਬ ਹੈ। ਐਸੀ ਅਵਸਥਾ ਤਿੰਨਾਂ ਮਨਮੁੱਖਾਂ ਦੀ ਹੈ। ਨਾਨਕ ਹੁਕਮ ਤਿੰਨਾਂ ਮਨਾਏ ਸੀ ਭਾਈ, ਜਿਹਨਾਂ ਤੁਰੇ ਕਮਾਇਆ ਨਾ ਹੋ। ਸਤਿਗੁਰੂ ਮਹਾਰਾਜ ਕਹਿੰਦੇ ਤਿੰਨਾਂ ਨੇ ਹੁਕਮ ਮਨਾਏ ਸੀ ਭਾਈ, ਜਿਹੜੇ ਸਤਸੰਗਤ ਵਿੱਚ ਆ ਕੇ ਬੈਠ ਗਏ, ਦੁਬਧਾ ਕੱਢ ਲਈ, ਨਿਮਰਤਾ ਵਾਲਾ ਗੁਣ ਧਾਰਨ ਕਰ ਲਿਆ। ਮਹਾਰਾਜ ਕਹਿੰਦੇ ਉਹਨਾਂ ਨੂੰ ਹੁਕਮ ਮਨਾਉਣਾ ਆ ਗਿਆ, ਮਾਲਕ ਨੇ ਰਹਿਮਤ ਕਰ ਦਿੱਤੀ ਤਿੰਨਾਂ ਦੇ ਉੱਪਰ। ਤੁਰੇ ਕਮਾਇਆ ਨਾ ਹੋ, ਉਹ ਧੁਰ ਤੋਂ ਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ। ਤੁਰੇ ਕਮਾਇਆ ਨਾ ਹੋ, ਜਿਨ੍ਹਾਂ ਨੇ ਸਰਬਤ ਵਿੱਚੋਂ ਇਹ ਗੁਣ ਪ੍ਰਾਪਤ ਕਰ ਲਿਆ ਸੀ ਉਹਨਾਂ ਨੂੰ ਨਾਮ ਦੀ ਆਰਾਧਨਾ ਕਰਨੀ ਆ ਗਈ। ਜਿਹੜਾ ਧੁਰ ਦਾ ਨਾਮ, ਨਿਰੰਕਾਰ ਦਾ ਨਾਮ, ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਨਾਮ ਧੁਰੋਂ ਹੀ ਆਇਆ, ਇਸ ਨੂੰ ਕਮਾਇਆ ਹੀ ਮਾਲਕ ਦੇ ਦਰ ਤੇ ਪਹੁੰਚਿਆ ਜਾ ਸਕਦਾ, ਇਹ ਕਿਸੇ ਦਾ ਬਣਾਇਆ ਹੋਇਆ ਨਹੀਂ। ਧੁਰੇ ਕਮਾਇਆ ਨਾ ਹੋ, ਮੁੱਖ ਤਲੈ ਪੈਰ ਉੱਪਰੋਂ ਵਸੰਦੋ ਕੁਥੜੈ ਥਾਏ, ਉੱਥੇ ਧੁਰੇ ਕਮਾਇਆ ਨਾ ਹੋ। ਜਦੋਂ ਧੁਰ ਤੋਂ ਮਰਨ ਲਿਖਾਏ ਮੰਡਲ ਮਹਿ ਆਏ, ਜਦੋਂ ਮਾਲਕ ਦੇ ਦਰ ਤੋਂ ਇਹ ਆਗਿਆ ਲੈ ਕੇ ਇਸ ਮੰਡਲ ਵਿੱਚ ਆਇਆ ਤੇ ਮਾਤਾ ਦੇ ਗਰਭ ਦੇ ਵਿੱਚ ਆ ਕੇ ਨਿਵਾਸ ਕੀਤਾ, ਇਸ ਵੇਲੇ ਮੁੱਖ ਤਲੈ ਮੁੱਖ ਹੇਠਾਂ ਨੂੰ ਪੈਰ ਉੱਪਰੋਂ ਵਸੰਦੋ ਕੋਥੜੈ ਥਾਏ, ऐसे भयानक थां ते आके वासा होया, उथों नाम दे सदका ही तुरे कमाया नाम। तुरदे नाल अपनी लिव जोड़ के रखी, नाम दी कमाई करदा रहा और ये मिन्नतां करदा रहा, मैनू पातशाह इस नरक विचों कढ मात लोक ते जाके नाम जपां। ते महाराज गुरु अमरदास कहंदे जदों विच ओह गर्भ निकल आया, खसम विसार दुनी चित लाया, लिव छुड़की लगी तृष्णा माया अमृत रताया। लिव टुट गई परमेश्वर दे नालों, वो जिहड़ा तुरे कमाया नाओ, तुर तों जिहड़ा कमाउंदा सी परमेश्वर दे नाम नूं, वो ऐसी लिव टुट गई, माया ने ऐसा पसारा पसार लिया, अपनी फाही विच ला लिया, फिर नहीं दोबारा इस नूं नाम जपण वास्ते मिलिया। ते जिन्हां ने तुरे कमाया नाओ लिव जुड़ी हुई है और फिर सतसंगत दी आके प्राप्ति हो गई, सतसंगत ने फिर ये माया दी जाली जड़ी ला दित्ती, तोड़ दित्ती, फिर इस बिरती तुरे कमाया नाओ तुर दे नाल फिर जोड़ लिया, इसकी अवस्था दे विच कोई फर्क ना पैण दिता और उस मालक दे नाम की आराधना करता रहा। गुरु अमरदास महाराज कहिंदे नानक हुक्म तिन्हां मनाए सी भाई, तिन्हां नूं हुक्म मना दिता सतसंगत ने, सतगुरां दी शरण विच जद आ गया फिर इसने उस मालक दे नाम की आराधना करनी फिर आरंभ कर दिती और ये नाम की कमाई करके मालक दे दरदा वाली बन गया, वासी बन गया। तिन्हां विट हो वारिया भाई, तिन को सद बलिहार जाओ। सतगुरु अमरदास महाराज बख्शिश करते ने कि असी इहोजे गुरसिखां तो जे को गुर ते सनमुख हो गए, महाराज कहिंदे जिहड़े सनमुख हो गए सतगुरां दे दर ते, सामने रहिंदे ने महाराज दे कि महाराज आप जी तो बिना साडा एक पल भी गुजारा नहीं, और सनमुख हो के गुरमुख की पदवी सतसंगत विच बैठ के प्राप्त कर ली। महाराज कहिंदे ऐसे गुरसिखां तो असी बलिहार विटहों जाने हाँ, कुरबान जाने हाँ, तिन को सद बलिहार है जाओ, हमेशा वास्ते तिन्ह तो बलिहार कुरबान जाइए। जिन्हां ने सतगुरां दे पास रह करके सेवा करके अपने जीवन नूं उच्चा बना लिया और परमेश्वर दे नाम की कमाई कर ली। बाबा बुढ़ा साहब जी बालक अवस्था दे विच ही सनमुख हो गए, जद देखिया कि ये महात्मा आ रहे ने, इस वेले दुध चो करके एक कटोरा भर के अगे लै गए, महात्मा जी दुध छक लो, क्योंकि सनमुख होने की जाच आ गई। सतगुरु महाराज कहिंदे जद ही सनमुख हो गया, मालक ने रहमत कर दिती, उस वेले ही निगाह सवली हो गई, फिर गुरमुख बना लिया, गुरमुख की पदवी दे के नाम दे जपण विच ला लिया और नाम की आराधना की, सचखंड का वासी बन गया। ज्योत परमेश्वर दे नाल मिलाउण वास्ते, ज्योति नूं विचे पाउण वास्ते जुगती आ गई। सतगुरु गुरु नानक पातशाह महाराज जी दे अगे सनमुख बन दी जाच आ गई। छोलियां दे खेत दी राखी करदिआं करदिआं जद देखिआ कि महात्मा तुरे आउंदे ने, पोलां भुन के छकाईआं अदब दे नाल अग सेकण वास्ते पास बिठा लिया। ते सतगुरु महाराज कहिंदे सत्थर तेरा लेप निहाली, भाओ तेरा पकवान, नानक सिफती रजिया आओ बहो सुल्तान। निगाह सवली हो गई, सनमुख बन दी जाच आई, ते महाराज ने गुरमुख आप ही बना लिया। जे सनमुख होण दी भी जाच आ जावे, गुरमुख की पदवी महाराज आप ही दे देंदे ने। ते जे महाराज कहिंदे सनमुख बिना बन दी जाच आवे, रहे मनमुख, फिर बख्शिश कितों होवे। महाराज अपने कोल बुलाउंदे भी ने, ते पास आके भी लैणा ना आवे ते महाराज किवें देण। जे दे भी दईए, महाराज कहिंदे जे वस्तु पा भी दईए, उस नूं टिकाउणी ना आवे, रखणी ना आवे, फिर वह भांडा ही इन्ना मलीन होवे कि वह उज्जल करन दी कोशिश ही ना करे, ते भांडे विच वस्तु टिकेगी किवें। माता पिता बालक नूं जबरदस्ती खवाउंदे ने, जबरदस्ती दिंदे ने, बालक लैण दी कोशिश ही नहीं करदा, ते माता पिता किन्नी कु वार देणगे। फिर एक दिन तां आखणगे ये नहीं खांदा, ये नहीं रख सकदा, ਉਸ ਨੂੰ ਤਿਆਗਣਾ ਪਵੇਗਾ, ਉਸ ਤੋਂ ਛੁਟਕਾਰਾ ਕਰਨਾ ਪਵੇਗਾ ਕਿ ਇਹ ਲੈਣ ਦੇ ਯੋਗ ਨਹੀਂ ਹੈ। ਇਸ ਨੂੰ ਅਸੀਂ ਨਿਮਰਤਾ ਦੇ ਨਾਲ ਕਹਿੰਦੇ ਹਾਂ, ਪਿਆਰ ਦੇ ਨਾਲ ਕਹਿੰਦੇ ਹਾਂ, ਇਹ ਅੱਗੇ ਵੱਢ ਖਾਣ ਨੂੰ ਪੈਂਦਾ। ਸੋ ਇਸ ਤਰੀਕੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਭਾਗ ਧੁਰੋਂ ਹੀ ਮੰਦੇ ਹੋਏ ਨੇ, ਕਮਾਈ ਕੀਤੀ ਉਹ ਕੋਈ ਨਹੀਂ, ਸੇਵਾ ਸਿਮਰਨ ਨਹੀਂ ਕੀਤਾ, ਉਹ ਕਿਵੇਂ ਮਾਲਕ ਦੇ ਦਰ ਤੋਂ ਇਹ ਬਖਸ਼ਿਸ਼ ਦੇ ਪਾਤਰ ਬਣ ਸਕਦੇ ਨੇ? ਉਹ ਇਹ ਵਸਤੂ ਤੋਂ ਨਹੀਂ ਲੈ ਸਕਦੇ, ਉਹ ਬੇਮੁੱਖਾਂ ਵਾਲੀ ਹਾਲਤ, ਮਨਮੁੱਖਾਂ ਵਾਲੀ ਹਾਲਤ ਦੇ ਵਿੱਚ ਪੈ ਚੁੱਕੇ ਨੇ, ਫਿਰ ਉਹ ਬਾਰ ਬਾਰ ਜਨਮ ਦੇ ਤੇ ਮਰਦੇ ਰਹਿੰਦੇ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਨਮੁੱਖਾਂ ਦੀ ਤੇ ਗੁਰਮੁੱਖਾਂ ਦੀ ਅਵਸਥਾ ਇਸ ਸ਼ਬਦ ਦੇ ਵਿੱਚ ਦਰਸਾਈ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਗੁਰਮੁਖ ਬਣਨਾ ਆ ਜਾਵੇ, ਸਨਮੁਖ ਬਣਨਾ ਆ ਜਾਵੇ ਤੇ ਦਾਤਾ ਮਾਲਕ ਦੇ ਦਿੰਦੇ ਨੇ, ਜੀਵਨ ਸਫਲਾ ਹੋ ਸਕਦਾ, ਮਿਲਿਆ ਹੋਇਆ ਜੀਵਨ ਵੀ ਸਕਾਰਥਾ ਹੋ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਉਪਦੇਸ਼ ਸਾਡੇ ਕਲਯੁਗ ਜੀਵਾਂ ਤੇ ਹਿਰਦਿਆਂ ਤੇ ਵਸ ਜਾਵੇ, ਅਸੀਂ ਵੀ ਇਸ ਉਪਦੇਸ਼ ਦੀ ਕਮਾਈ ਕਰਦੇ ਹੋਏ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਹੋਏ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਣੀ। ਆਓ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਵਿੱਚ ਸ਼ਾਮਲ ਹੋਈਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾ ਸਮਰੱਥ ਸਵਾਮੀ, ਸੋ ਕਿਉਂ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂ